ਹਰ ਰੂਹਾਨੀ ਬਾਤ ਨੂੰ ਚੰਗੀ ਤਰ੍ਹਾਂ ਕਮਾਇਆ ਸੀ ਅਤੇ ਫਿਰ ਦੁਨੀਆਂ ਦੇ ਅੰਦਰ ਪ੍ਰਚਾਰ ਕੀਤਾ। ਰਾਜ ਯੋਗ, ਸ਼ਬਦ ਸੁਰਤ ਯੋਗ, ਹੱਠ ਯੋਗ, ਗਿਆਨ ਯੋਗ, ਬੁੱਧ ਯੋਗ, ਨਾਮ ਯੋਗ, ਇਹ ਸਾਰੇ ਯੋਗ ਆਪਨੇ ਕਰ ਕਰਕੇ ਦੇਖੇ। ਪੂਰਨ ਗਿਆਨਵਾਨ ਹਰ ਵਕਤ ਗੁਰੂ ਦੇ ਵਿੱਚ ਲੀਨ ਰਹਿੰਦੇ ਸੀ। ਐਸੀ ਗੁਰਸਿੱਖੀ ਧਾਰਨ ਕੀਤੀ ਅਤੇ ਜਿਸ ਵਕਤ ਗੁਰੂ ਮਹਾਰਾਜ ਨੇ ਇੱਕ ਕੌਤਕ ਵਰਤਾਇਆ ਕਿ ਕੇਸਰੀ ਚੰਦ ਰਾਜੇ ਨੇ ਇਹ ਗੱਲ ਕਹੀ ਕਿ ਮੈਂ ਆਨੰਦਪੁਰ ਨੂੰ, ਅੱਜ ਆਨੰਦਗੜ੍ਹ ਨੂੰ ਤੋੜ ਦਾਂਗਾ, ਮਸਤ ਹਾਥੀ ਸੱਤ ਤਵੀਆਂ ਲਾ ਕੇ ਤਿਆਰ ਕਰ ਲਿਆ। ਮਹਾਰਾਜ ਜੀ ਨੂੰ ਖਬਰ ਮਿਲੀ ਕਿਲ੍ਹੇ ਦੇ ਅੰਦਰ, ਉਸ ਵੇਲੇ ਭਾਈ ਸਾਲੋ ਦੇ ਖਾਨਦਾਨ ਦੇ ਵਿੱਚੋਂ ਬਹੁਤ ਵੱਡੇ ਕੱਦ ਵਾਲਾ, 6.5 ਫੁੱਟ ਉੱਚਾ, 48 ਇੰਚ ਚੌੜੀ ਛਾਤੀ, ਉਹ ਵੀ ਬੈਠਾ ਸੀ ਭਾਈ ਦੁਨੀ ਚੰਦ। ਤਾਂ ਮਹਾਰਾਜ ਨੂੰ ਜਦੋਂ ਖਬਰ ਦੱਸੀ, ਉਸ ਵੇਲੇ ਮਹਾਰਾਜ ਕਹਿਣ ਲੱਗੇ, ਲੈ ਫਿਕਰ ਦੀ ਕਿਹੜੀ ਗੱਲ ਹੈ, ਉਹ ਹਾਥੀ ਗਿਰਨਗੇ, ਸਾਡਾ ਗੁਰੂ ਘਰ ਦਾ ਹਾਥੀ ਆ, ਦੇਖੋ ਤਾਂ ਦੁਨੀ ਚੰਦ ਬੈਠਾ। ਸੁਣਦੀ ਸਾਰ ਦੁਨੀ ਚੰਦ ਦਾ ਮੂੰਹ ਪੀਲਾ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਪੂਜਾ ਦਾ ਧਾਨ ਖਾਧਾ ਹੋਇਆ ਸੀ ਉਹਦਾ, ਮਸੰਦਾਂ ਤੋਂ ਇਕੱਠਾ ਕਰ ਲੈਣਾ ਅਤੇ ਆਪਣਾ ਹੱਕ ਵਿੱਚ ਜਣਾ ਕੇ ਆਪ ਖਾਂਦੇ ਰਹਿਣਾ, ਪੂਜਾ ਦਾ ਧਾਨ ਜਿਸ ਪੇਟ 'ਚ ਜਾਏਗਾ। ਮਹਾਰਾਜ ਕਹਿੰਦੇ ਉਹ ਇੱਕ ਤਰ੍ਹਾਂ ਦੀ ਜ਼ਹਿਰ ਖਾਂਦਾ ਹੋਏਗਾ। ਸੋ ਸਿੱਖੀ ਤੋਂ ਭਰੋਸਾ ਉੱਡ ਗਿਆ, ਨਾਸਤਕ ਸੀ ਅੰਦਰੋਂ। ਉੱਤੋਂ ਗੁਰੂ ਦੀਆਂ ਸੰਗਤਾਂ ਲੈ ਕੇ ਆਉਣੀਆਂ ਮਾਝੇ ਦੀਆਂ। ਰਾਤ ਨੂੰ ਉਸਨੇ ਕੀ ਕਰਿਆ, ਇਕੱਠੇ ਕਰ ਲਏ ਬੰਦੇ, ਕਮਜ਼ੋਰ ਨੇ ਧਿਆਨ ਲਏ, ਕਹਿਣ ਲੱਗਿਆ ਵੀ ਦੇਖੋ ਆਪਾਂ ਮਾਝੇ ਦੇ ਬੰਦੇ ਹਾਂ, ਇਹ ਗੁਰੂ ਸਾਹਿਬ ਮਲਵਈਆਂ ਨਾਲ ਜ਼ਿਆਦਾ ਪਿਆਰ ਕਰਦੇ ਨੇ, ਤੁਸੀਂ ਦੇਖਿਆ ਆਪਾਂ ਨੂੰ ਕਿਵੇਂ ਮੂਹਰਲੇ ਮੋਰਚਿਆਂ 'ਤੇ ਭੇਜਦੇ, ਅਤੇ ਹੁਣ ਗੱਲ ਸੁਣੀ, ਮੈਨੂੰ ਇਹ ਹਾਥੀ ਤੋਂ ਮਰਵਾਉਣਾ ਚਾਹੁੰਦੇ, ਮੈਂ ਕਿਹੜਾ ਕਸੂਰ ਕਰਦਾ, ਕੋਈ ਹੋਰ ਥੋੜ੍ਹੇ ਨੇ ਸਿੱਖ। ਕਹਿੰਦੇ ਚਲੋ ਚੱਲੀਏ, ਬਖੇੜਾ ਪਾਇਆ ਹੋਇਆ ਇਹਨਾਂ ਨੇ ਤਾਂ, ਇੰਨਾ ਮੁੱਕਣਾ ਹੈ, ਕਦੇ ਘਰਾਂ ਚੱਲੀਏ, ਗੁਰੂ ਹੋਰ ਬਣਾ ਲਾਂਗੇ, ਗੁਰੂ ਕਈ ਨੇ, ਆਓ ਮੈਂ ਤੁਹਾਨੂੰ ਕਿਸੇ ਹੋਰ ਗੁਰੂ ਦੇ ਲੜ ਲਾ ਦਾਂ। ਫਿਰਦਾ ਫਿਰਦਾ ਭਾਈ ਦਇਆ ਸਿੰਘ ਜੀ ਦੇ ਪਾਸ ਆ ਗਿਆ, ਕਹਿੰਦਾ ਭਾਈ ਦਇਆ ਸਿੰਘ ਆ, ਤੂੰ ਵੀ ਮਾਝੇ ਦਾ ਅਤੇ ਮੈਂ ਵੀ ਮਾਝੇ ਦਾ, ਤੂੰ ਲਾਹੌਰ ਦਾ ਅਤੇ ਮੈਂ ਅੰਮ੍ਰਿਤਸਰ ਦਾ, ਆਪਾਂ ਇਕੱਠੇ ਹੀ ਹੋਏ ਨਾ। ਕਹਿਣ ਲੱਗੇ ਦੁਨੀ ਜਾਂਦਾ, ਤੇਰੇ ਮਨ ਦੇ ਅੰਦਰ ਇਹ ਜੀ ਘਟੀਆ ਸੋਚ ਕਿਉਂ ਆ ਗਈ, ਗੁਰਸਿੱਖ ਤਾਂ ਸਾਰੇ ਹੀ ਇੱਕੋ ਹੁੰਦੇ ਨੇ, ਆਹ ਇਲਾਕੇ ਵੰਡ ਕਿੱਥੋਂ ਪਾਉਣ ਲੱਗ ਗਿਆ। ਕਹਿੰਦਾ ਮੇਰੀ ਗੱਲ ਸਮਝੋ, ਆਪਾਂ ਚੱਲੀਏ ਲਾਹੌਰ ਵਾਲੇ ਸਾਰੇ, ਆਪੇ ਗੁਰੂ ਲੜਨ ਤੋਂ ਹਟ ਜਾਣਗੇ ਜੇ ਮਾਝੇ ਵਾਲੇ ਨਿਕਲ ਗਏ। ਉਹ ਕਹਿੰਦੇ ਪ੍ਰੇਮੀਆਂ ਤੈਨੂੰ ਕਿਉਂ ਭੁਲੇਖਾ ਪੈ ਗਿਆ, ਗੁਰੂ ਤਾਂ ਸਰਵੱਗ ਹੈ, ਇਹਦਾ ਹੁਕਮ ਮਨਾ ਕੇ ਸਾਡਾ ਭਲਾ ਕਰੇ, ਚਾਹੇ ਤਪ ਕਰਾ ਲਵੇ, ਚਾਹੇ ਬੜੀ ਬੜੀਆਂ ਸਮਾਧੀਆਂ ਲਵਾ ਲਵੇ, ਚਾਹੇ ਸਾਨੂੰ ਸਾਡੇ ਸਰੀਰ ਜੰਗ ਦੇ ਵਿੱਚ ਕੰਮ ਆ ਜਾਣ, ਛੇਤੀ ਸਾਡਾ ਸਫ਼ਰ ਮੁੱਕ ਜਾਏ। ਬੜਾ ਸਮਝਾਇਆ ਲੇਕਿਨ ਸਮਝਿਆ। ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਗੁਰੂ ਮਹਾਰਾਜ ਸਰਸੇ ਦੇ ਕੰਢੇ ਯੁੱਧ ਕਰ ਰਹੇ ਨੇ, ਉਸ ਵੇਲੇ ਭਾਈ ਦਇਆ ਸਿੰਘ ਜੀ ਨੇ ਸਾਰੀ ਚੀਜ਼ ਨੂੰ ਵਿਚਾਰਿਆ, ਗੁਰੂ ਮਹਾਰਾਜ ਸੰਗਤ 'ਚ ਸ਼ੋਭਤ ਨੇ, ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ। ਉਧਰੋਂ ਖਬਰ ਆ ਗਈ ਕਿ ਮਹਾਰਾਜ ਪਹਾੜੀਏ ਅਤੇ ਮੁਗਲਾਂ ਨੇ ਵਹਿਦੇ ਭੰਨ ਕੇ ਫੌਜਾਂ ਚਾੜਦੀਆਂ ਅਤੇ ਪਿੱਛੇ ਆ ਰਹੇ ਨੇ, ਬਹੁਤ ਨੇੜੇ ਪਹੁੰਚ ਗਏ। ਮਹਾਰਾਜ ਕਹਿੰਦੇ ਨਹੀਂ ਪ੍ਰੇਮੀਓ, ਆਸਾ ਜੀ ਦੀ ਵਾਰ ਤਾਂ ਜ਼ਰੂਰ ਸੁਣਨੀ ਹੈ, ਜਾਓ। ਕੁਛ ਸਿੰਘ ਉਸ ਵੇਲੇ, ਕੁਛ ਸਿੰਘ, ਉਦੇ ਸਿੰਘ ਵਗੈਰਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਜਾ ਕੇ ਯੁੱਧ ਦੇ ਵਿੱਚ ਉਹਨਾਂ ਨੂੰ ਰੋਕਦੇ ਨੇ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਚੁੱਕਿਆ। ਉਸ ਵੇਲੇ ਭਾਈ ਦਇਆ ਸਿੰਘ ਜੀ 2-4 ਗੁਰਸਿੱਖਾਂ ਨੂੰ ਲੈ ਕੇ ਗੁਰੂ ਦਸਵੇਂ ਪਾਤਸ਼ਾਹ ਪਾਸ ਆ ਕੇ ਬੇਨਤੀ ਕਰਦੇ ਹਾਂ ਕਿ ਪਾਤਸ਼ਾਹ ਤੁਹਾਡੇ ਰੁਕਣ ਦਾ ਕੰਮ ਨਹੀਂ, ਅਸੀਂ ਰੋਕਦੇ ਹਾਂ, ਤੁਸੀਂ ਪਾਰ ਹੋ ਜਾਓ ਸਰਸੇ ਦੇ, ਸਿੱਖੀ ਦੁਆਰਾ ਫੈਲਾਓ, ਸਾਡੇ ਵਰਗੇ ਕਰੋੜਾਂ ਸਿੱਖ ਤੁਸੀਂ ਬਣਾ ਲਓਗੇ, ਅਰਬਾਂ ਸਿੱਖ ਰਲ ਕੇ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਣਗੇ। ਮਹਾਰਾਜ ਨੇ ਬੇਨਤੀ ਪ੍ਰਵਾਨ ਕਰਕੇ ਸਰਸਾ ਲੰਘਿਆ। ਕਹਿੰਦੇ ਭਾਈ ਦਇਆ ਸਿੰਘ ਆ, ਫਿਰ ਸਾਡੇ ਨਾਲ ਤੂੰ ਵੀ ਲੰਘ। ਉਸ ਵੇਲੇ 40 ਦੇ ਕਰੀਬ ਗੁਰੂ ਮਹਾਰਾਜ ਦੇ ਨਾਲ ਜਿਹੜੇ ਸਿੱਖ ਲੰਘੇ ਅਤੇ ਆਪ ਚਮਕੌਰ ਦੀ ਗੜੀ ਤੱਕ ਪਹੁੰਚ ਜਾਂਦੇ ਨੇ, ਉੱਥੇ ਬੜਾ ਭਾਰਾ ਯੁੱਧ ਹੁੰਦਾ। ਚਾਰ ਪਹਿਰ ਦਾ ਯੁੱਧ ਕਿਸੇ ਇਤਿਹਾਸ ਦੇ ਵਿੱਚ ਨਹੀਂ ਵੀ ਇੱਕ ਪਾਸੇ ਬੇਅੰਤ ਫੌਜ ਹੋਵੇ। ਮਹਾਰਾਜ ਲਿਖਦੇ ਨੇ ਆਪਣੇ ਹੱਥ ਦੇ ਨਾਲ ਕਿ ਉਸ ਵੇਲੇ ਔਰੰਗਜ਼ੇਬ ਨੇ ਸਾਰੇ ਪੰਜਾਬ ਅਤੇ ਹਿੰਦੁਸਤਾਨ ਵਿੱਚੋਂ ਸਿੱਖਾਂ ਨੂੰ ਆਉਣ ਤੋਂ ਰੋਕਣ ਵਾਸਤੇ 10 ਲੱਖ ਫੌਜ ਲਾਈ ਹੋਈ ਸੀ ਅਤੇ ਕੋਈ ਲੰਘ ਕੇ ਚਲਿਆ ਨਾ ਜਾਵੇ। ਹਰ ਥਾਂ ਹਰ ਮੋੜ ਦੇ ਉੱਤੇ ਨਾਕੇ ਲਾਏ ਹੋਏ ਸੀ ਅਤੇ ਜਿਹੜੀ ਗੁਰੂ ਮਹਾਰਾਜ ਦੇ ਨਾਲ ਨੇੜੇ ਲੜਾਈ ਲੜਨ ਵਾਲੀ ਬੈਠੀ ਸੀ ਉਹ 1.5 ਲੱਖ ਬੰਦਾ ਜਿਸਨੇ ਚਮਕੌਰ ਸਾਹਿਬ ਨੂੰ ਘੇਰਿਆ। ਉਸ ਵੇਲੇ ਬੜਾ ਭਾਰਾ ਯੁੱਧ ਹੋਇਆ, ਰਾਤ ਆ ਗਈ ਅਤੇ ਇੱਕ ਖੱਚਰ ਤੀਰਾਂ ਦੀ ਬਚੀ ਪਈ ਹੈ। ਮਹਾਰਾਜ ਨੇ ਪਲੈਨ ਬਣਾ ਲਿਆ ਵੀ ਆਪਾਂ ਸਵੇਰੇ ਪਹਿਲਾਂ ਤੀਰਾਂ ਦੀ ਲੜਾਈ ਲੜੀਏ ਉਹਦੇ ਬਾਅਦ ਫਿਰ ਅਸੀਂ ਜੰਗ ਵਿੱਚ ਜਾ ਕੇ ਖੁਦ ਲੜਾਈ ਕਰਨੀ ਚਾਹੀਦੀ, ਲੇਕਿਨ ਉਸ ਤੋਂ ਪਹਿਲਾਂ ਅਸੀਂ ਆਪਣਾ ਆਧਾਰ ਗਾਹਾਂ ਤੋਰਨਾ ਚਾਹੁੰਦੇ ਹਾਂ, ਉਹ ਹੈ ਗੁਰਿਆਈ ਦਾ। ਅਤੇ ਉਸ ਵੇਲੇ ਮਹਾਰਾਜ ਜੀ ਨੇ ਭਾਈ ਦਿਆਲ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ, ਇਹ ਪੰਜਾਂ ਨੂੰ ਉੱਤੇ ਉੱਚੇ ਥਾਂ ਬਿਠਾ ਕੇ 3 ਪ੍ਰਕਰਮਾ ਕਰਕੇ ਨਮਸਕਾਰ ਕਰਕੇ ਆਪਣੀ ਜਗ੍ਹਾ ਕਲੰਗੀ ਅਤੇ ਸ੍ਰੀ ਸਾਹਿਬ ਉਹਨਾਂ ਦੇ ਹਵਾਲੇ ਕਰਤੀ। ਕਹਿੰਦੇ ਲਓ ਗੁਰਸਿੱਖੋ, ਜੋ ਗੁਰੂ ਨਾਨਕ ਦੀ ਇਮਾਨਤ ਅਕਾਲ ਪੁਰਖ ਵੱਲੋਂ ਆਈ ਸੀ ਉਹ ਅੱਜ ਅਸੀਂ ਪੰਥ ਨੂੰ ਸੌਂਪ ਰਹੇ ਹਾਂ, ਪੰਜਾਂ ਨੂੰ ਸੌਂਪ ਰਹੇ ਹਾਂ, ਅਤੇ ਹੁਣ ਤੁਸੀਂ ਇਸ ਜ਼ਿੰਮੇਵਾਰੀ ਨੂੰ ਸੰਭਾਲਣਾ। ਸਾਰਿਆਂ ਦੇ ਨੇਤਰਾਂ 'ਚ ਜਾਲ ਆ ਗਿਆ ਵੀ ਹੁਣ ਤਾਂ ਮਹਾਰਾਜ ਜੀ ਪਾਣਾ ਵਰਤਾਉਣਗੇ। ਉਸ ਵੇਲੇ ਭਾਈ ਦਿਆਲ ਸਿੰਘ ਜੀ ਨੇ 5 ਸਿੰਘ ਇਕੱਠੇ ਕਰੇ, ਉਸੇ ਵੇਲੇ ਇਹੀ ਕਹਿਣ ਲੱਗੇ, ਪਾਤਸ਼ਾਹ ਹੁਣ ਸਾਡੇ ਕੋਲ ਗੁਰਿਆਈ ਹੈ। ਕਹਿੰਦੇ ਹਾਂ। ਤੁਸੀਂ? ਕਹਿੰਦੇ ਅਸੀਂ ਹੁਣ ਸਿੱਖਾਂ ਦੇ ਨਾਲ ਰਲੇ ਹਾਂ। ਕਹਿੰਦੇ ਦੇਖੋ ਫਿਰ ਗੁਰੂ ਰੂਪ ਪੰਥ ਤੁਹਾਨੂੰ ਹੁਕਮ ਦਿੰਦਾ ਕਿ ਗੁਰੂ ਗੋਬਿੰਦ ਸਿੰਘ ਇਸ ਵੇਲੇ ਇਸ ਕਿਲ੍ਹੇ ਵਿੱਚੋਂ ਨਿਕਲ ਜਾਵੇ। ਕਿਵੇਂ ਨਿਕਲੇ? ਜਿਵੇਂ ਜੀ ਕਰਦਾ, ਚਾਹੇ ਤਾਕਤ ਦਿਖਾ ਕੇ, ਚਾਹੇ ਆਪਣੇ ਵੈਸੇ, ਅਤੇ ਜਾ ਕੇ ਪੰਥ ਤਿਆਰ ਕਰੇ। ਸੋ ਉਸ ਵੇਲੇ ਅਰਜ ਕਰਨ ਵਾਸਤੇ ਭਾਈ ਦਿਆਲ ਸਿੰਘ ਜੀ ਸੀਗੇ ਅਤੇ 3 ਸਿੰਘਾਂ ਨੂੰ ਮਹਾਰਾਜ ਜੀ ਨਾਲ ਲੈ ਗਏ। ਕਹਿੰਦੇ ਭਾਈ ਦਿਆਲ ਸਿੰਘ ਤੁਸੀਂ ਵੀ ਸਾਡੇ ਨਾਲ ਚੱਲਣਾ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ, ਤਿੰਨੋ ਸਿੰਘ ਸੰਗ ਰਹਿ ਹਮਰੇ। ਕਹਿੰਦੇ 3 ਸਿੰਘ ਸਾਡੇ ਨਾਲ ਰਹੋ, ਕਿਉਂ ਬਾਕੀਆਂ ਨੂੰ ਕਿਉਂ ਨਹੀਂ ਕਹਿੰਦੇ? ਕਹਿੰਦੇ ਦਿਆਲ ਸਿੰਘ ਇੱਕ ਬੁੱਧ ਮਹਾਨ, ਇਹ ਭਾਈ ਦਿਆਲ ਸਿੰਘ ਬੁੱਧੀ ਦਾ ਮਹਾਨ ਪੁਰਸ਼ ਹੈ। ਇਨ ਕਰਨੇ ਹੈ ਕਾਰਜ ਕੇਤਕ, ਦੇਸ਼ ਵਿਦੇਸ਼ਨ ਮੈਂ ਚੱਲ ਜਾਣ। ਅਸੀਂ ਇਸ ਨੂੰ ਦੂਰ ਦੂਰ ਭੇਜਣਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ। ਇਹ ਬੁੱਧੀਮਾਨ ਪੁਰਸ਼ ਨੇ, ਕਿਉਂਕਿ ਭਾਈ ਦਿਆਲ ਸਿੰਘ ਸੰਸਕ੍ਰਿਤ ਦੇ ਸਕਾਲਰ ਸੀ, ਫਾਰਸੀ ਜਾਣਦੇ ਸੀ, ਅਰਬੀ ਦਾ ਗਿਆਨ ਸੀ, ਕੁਰਾਨ ਸ਼ਰੀਫ ਦਾ ਸਾਰਾ ਗਿਆਨ ਸੀ, ਯੋਗ ਚੰਗੀ ਤਰ੍ਹਾਂ ਦੇ ਨਾਲ ਜਾਣਦੇ ਸੀ, ਸਾਰੀਆਂ ਸ਼ਕਤੀਆਂ ਦੇ ਮਾਲਕ ਸੀ। ਕਹਿਣ ਲੱਗੇ ਇੱਕ ਤਾਂ ਇਹ ਸਾਡੇ ਨਾਲ ਰਹਿਣਗੇ ਕਿਉਂਕਿ ਇਹਨੇ ਬੜੇ ਕੰਮ ਕਰਨੇ। ਨਿਰੰਗੇ ਕੋਈ ਇੱਕ ਰੰਗ ਰਹਿ ਨੈ, ਪੀਠ ਇਸ ਕੋ ਹਮ ਕਰੈ ਹਾਨ, ਪਠ ਇਸ ਕੋ। ਕਹਿਣ ਲੱਗੇ ਭਾਈ ਬਿਆਸ ਨੂੰ ਅਸੀਂ ਔਰੰਗਜ਼ੇਬ ਦੇ ਕੋਲ ਭੇਜਣਾ। ਜਦੋਂ ਇਹਦੇ ਦਰਸ਼ਨ ਉਹਨੇ ਕਰਨੇ ਨੇ, ਉਹਦਾ ਸਾਰਾ ਤਪ ਨਾਸ਼ ਹੋ ਜਾਣਾ। ਇਸ ਕਰਕੇ ਭਾਈ ਦਿਆਲ ਸਿੰਘ ਜੀ ਤੁਸੀਂ ਸਾਡੇ ਨਾਲ ਰਹੋ। ਸੋ ਇਸ ਤਰ੍ਹਾਂ ਦੇ ਨਾਲ ਆਪ ਗੁਰੂ ਦਸ਼ਮੇਸ਼ ਪਿਤਾ ਦੇ ਪ੍ਰਵਾਨ ਹੋਏ ਹੋਏ 5 ਸਨ ਅਤੇ ਜਦ ਵੀ ਕੋਈ ਲੋੜ ਹੁੰਦੀ, ਕੋਈ ਗਿਆਨ ਦੇਣਾ ਹੁੰਦਾ, ਉਸ ਵੇਲੇ ਮਹਾਰਾਜ ਇਹੀ ਕਹਿੰਦੇ ਸੀ ਕਿ ਪ੍ਰੇਮੀਓ, ਇਹ ਸਾਡੀ ਥਾਂ ਦੇ ਉੱਤੇ ਭਾਈ ਦਿਆਲ ਸਿੰਘ ਉਪਦੇਸ਼ ਦੇਣਗੇ। ਇੱਕ ਦਿਨ ਦੀ ਗੱਲ, ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਬ੍ਰਹਮ ਗਿਆਨ ਦੀ ਕਥਾ ਸਾਨੂੰ ਸੁਣਾਓ। ਮਹਾਰਾਜ ਕਹਿੰਦੇ ਦੇਖੋ, ਇਹ ਭਾਈ ਦਿਆਲ ਸਿੰਘ ਜਿਹੜਾ ਹੈ, ਇਹ ਮੇਰਾ ਹੀ ਰੂਪ ਹੈ, ਕਿਉਂਕਿ ਖਾਲਸਾ ਪਦਵੀ ਨੂੰ ਪ੍ਰਾਪਤ ਹੋ ਗਿਆ, ਇਸ ਤਰ੍ਹਾਂ ਦਾ ਫਰਮਾਨ ਕਰ ਰਿਹਾ।
ਮੇਰਾ ਹੀ ਰੂਪ ਹੈ ਖਾਲਸਾ ਮੇਰਾ ਪਿਆਰਾ, ਮੇਰਾ ਮੇਰਾ ਹੀ ਰੂਪ ਹੈ ਕਾਲ
ਸਵਾਲ ਕੀਤਾ ਗੁਰਸਿੱਖਾਂ ਨੇ ਕਿ ਮਹਾਰਾਜ ਅਕਥ ਕਥਾ ਬਾਰੇ ਅਸੀਂ ਸੁਣਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਆਪ ਕਿਰਪਾ ਕਰਕੇ ਉਹ ਕਥਾ ਸਾਨੂੰ ਸੁਣਾਓ। ਦੂਸਰਾ, ਐਸਾ ਵੀ ਅਸੀਂ ਸੁਣਦੇ ਹਾਂ ਕਿ ਕਰਮਾਂ ਦਾ ਬੰਨਿਆ ਹੋਇਆ ਜੀਵ ਦੁੱਖ ਭੋਗਦਾ ਫਿਰਦਾ, ਕਰਮਾਂ ਦਾ ਬੰਨਿਆ ਹੋਇਆ, ਇਹ ਸਾਨੂੰ ਪਤਾ ਨਹੀਂ ਲੱਗਦਾ ਦੋ ਚੀਜ਼ਾਂ ਦਾ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਪ੍ਰੇਮੀਓ, ਭਾਈ ਦਿਆਲ ਸਿੰਘ ਅਤੇ ਮੇਰੇ ਵਿੱਚ ਕੋਈ ਫਰਕ ਨਾ ਸਮਝੋ, ਇਹ ਸਾਰਾ ਗਿਆਨ ਤੁਹਾਨੂੰ ਭਾਈ ਦਿਆਲ ਸਿੰਘ ਜੀ ਦੱਸ ਦੇਣਗੇ, ਇਹਨਾਂ ਦੇ ਕੋਲ ਪ੍ਰਸ਼ਨ ਕਰੋ। ਉਸ ਵੇਲੇ ਭਾਈ ਦਿਆਲ ਸਿੰਘ ਜੀ ਸੰਗਤ ਵਿੱਚ ਬਿਰਾਜਮਾਨ ਨੇ, ਨਮਸਕਾਰ ਕੀਤੀ ਆਪ ਨੇ, ਨਿਮਰਤਾ 'ਚ ਆ ਗਏ ਵੀ ਹੇ ਦਸ਼ਮੇਸ਼ ਪਿਤਾ ਗੁਰੂ, ਕਿੰਨੇ ਦਿਆਲੂ ਕਿਰਪਾਲੂ, ਕਿੱਡਾ ਉਚਨ ਬਚਨ ਕਹਿੰਦੇ, ਪਾਤਸ਼ਾਹ ਮੈਂ ਤਾਂ ਇੱਕ ਨਵਾਣਾ ਜਿਹਾ ਸਿੱਖ ਹਾਂ, ਆਪ ਦਾ ਬੁਲਾਇਆ ਹੋਇਆ ਬੋਲਦਾ, ਜੋ ਮੁੱਖ ਚੋਂ ਕਢਾਉਂਦੇ ਹੋ ਆਪ ਹੀ ਬੋਲਦੇ ਹਾਂ, ਮੈਂ ਤਾਂ ਬੋਲਣ ਵੀ ਨਹੀਂ ਜਾਣਦਾ, ਨਿਮਰਤਾ ਹੈ ਗੁਰਸਿੱਖ ਦੀ। ਉਸ ਵੇਲੇ ਗੁਰੂ ਮਹਾਰਾਜ ਉੱਠ ਕੇ ਚਲੇ ਜਾਂਦੇ ਨੇ ਅਤੇ ਭਾਈ ਦਿਆਲ ਸਿੰਘ ਜੀ ਬੈਠੇ ਨੇ। ਗੁਰਸਿੱਖਾਂ ਨੇ ਉਸ ਵੇਲੇ ਬੇਨਤੀ ਕਰੀ ਕਿ ਭਾਈ ਸਾਹਿਬ, ਐਸੇ ਅਸੀਂ ਬਚਨ ਸੁਣਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ, ਉਹਨਾਂ ਦੀ ਸਾਨੂੰ ਸਮਝ ਨਹੀਂ ਆ ਪੈਂਦੀ।
ਫਲ ਦਿੰਦਿਆਂ ਬਾਜ ਨਾ ਜਾਣਾ, ਫਲ ਦਿੰਦਿਆਂ
ਸਮਝ 'ਚ ਨਹੀਂ ਪੈਂਦੀ ਗੱਲ ਇਹ ਚੰਗੀ ਤਰ੍ਹਾਂ ਦੇ ਨਾਲ ਕਰਮਾਂ ਦੀ, ਕਿਉਂਕਿ ਕੋਈ ਤਾਂ ਕਹਿੰਦਾ ਵੀ ਕਰਮਾਂ ਦਾ ਨਾਸ਼ ਹਰ ਕਾ ਨਾਮ ਕਾਟੇ ਕੋਟ ਕਰਮ। ਕਦੇ ਅਸੀਂ ਸੁਣਦੇ ਹਾਂ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ, ਲੇਖ ਨਾ ਮਿਟੇ ਹੈ ਸਕੀ ਜੋ ਲਿਖਿਆ ਕਰਤਾ। ਕਿਤੇ ਗੁਰੂ ਨਾਨਕ ਪਾਤਸ਼ਾਹ ਇਹ ਕਹਿੰਦੇ ਨੇ ਕਿ ਕਰਮਾਂ ਦੀ ਗਤੀ ਐਡੀ ਸਖਤ ਹੈ ਕਿ ਭੋਗਣੀਆਂ ਪੈਂਦੀਆਂ, ਰਾਜਾ ਜਨਮੇਜਾ ਦੇ ਮਤੀ ਵਰਜ ਵਿਆਸ ਪੜਾਇਆ, ਤਿੰਨ ਕਰ ਜੱਗ 18 ਕਾਏ ਕਿਰਤ ਨਾ ਚਲੇ ਚਲਾਇਆ। ਵਿਆਸ ਜੀ ਨੇ ਰਾਜੇ ਜਨਮੇਜੇ ਨੂੰ ਆਉਣ ਵਾਲੇ ਸਾਰੀਆਂ ਗੱਲਾਂ ਜੀਵਨ ਦੀਆਂ ਦੱਸਤੀਆਂ ਸੀ। ਉਹਨੇ ਕਿਹਾ ਕਿ ਮੈਂ ਮਿਟਾ ਦਾਂਗਾ, ਨਹੀਂ ਆਉਣ ਦਿੰਦਾ, ਪਰ ਉਹ ਤਾਂ ਸਾਰਾ ਕੁਛ ਹੀ ਉਸਨੇ ਕਰਿਆ। ਆਪ ਕਿਰਪਾ ਕਰਕੇ ਇਸ ਗੁੰਝਲ ਨੂੰ ਖੋਲ੍ਹਣ ਦੇ ਵਾਸਤੇ ਸਾਨੂੰ ਕੁਛ ਸਮਝਾਓ, ਕਿਉਂਕਿ ਬੜਾ ਕਨਫਿਊਜ਼ਨ ਹੈ ਇਸ ਗੱਲ ਦੇ ਅੰਦਰ, ਕਰਮਾਂ ਦੇ ਅੰਦਰ। ਕਿਤੇ ਕਰਮਾਂ ਨੂੰ ਕੁਛ ਕਿਹਾ ਗਿਆ, ਕਿਤੇ ਕੁਛ ਕਿਹਾ ਗਿਆ। ਆਪ ਸਾਨੂੰ ਦੱਸੋ ਵੀ ਕਰਮ ਭੋਗਣੇ ਹੀ ਪੈਂਦੇ ਨੇ। ਉਸ ਵੇਲੇ ਭਾਈ ਦਿਆਲ ਸਿੰਘ ਜੀ ਕਹਿਣ ਲੱਗੇ, ਦੇਖੋ ਪ੍ਰੇਮੀਓ, ਇੱਕ ਤਾਂ ਮਿੱਟੀ ਹੋਵੇ, ਇੱਕ ਪਾਣੀ ਹੋਵੇ, ਇੱਕ ਹੋਵੇ ਆਕਾਸ਼। ਇਹ ਤਿੰਨਾਂ ਚੀਜ਼ਾਂ ਦੇ ਨਾਲ ਘੜਾ ਬਣਦਾ, ਬਰਤਨ ਬਣ ਗਿਆ, ਮੱਟ ਬਣ ਗਿਆ ਕੋਈ ਖੁੱਲ੍ਹੇ ਮੂੰਹ ਵਾਲਾ। ਇਹਦੇ ਵਿੱਚ ਤੁਸੀਂ ਚਾਹੇ ਮਿਰਚਾਂ ਰੱਖ ਦਿਉ, ਚਾਹੇ ਇਹਦੇ ਚੀਨੀ ਗੁੜ ਰੱਖ ਦਿਉ, ਚਾਹੇ ਕੋਈ ਹੋਰ ਚੀਜ਼ ਪਾ ਦਿਉ, ਮਾਂਹ ਪਾ ਦਿਉ, ਮੂੰਗੀ ਪਾ ਦਿਉ, ਕੋਈ ਚੀਜ਼ ਪਾ ਦਿਉ, ਜਿਹੜੀ ਵੀ ਪਾਓਗੇ ਉਹ ਇਹਦੇ ਵਿੱਚ ਟਿਕ ਜਾਣੀ। ਕਹਿੰਦੇ ਇਸੇ ਤਰ੍ਹਾਂ ਦੇ ਨਾਲ ਆਤਮਾ ਜਿਹੜੀ ਹੈ, ਇਹਨੂੰ ਕੋਈ ਵੀ ਕਰਮ ਨਹੀਂ ਚਿੰਬੜਿਆ ਕਰਦਾ ਇਕੱਲੀ ਨੂੰ। ਨੇ ਕਰਮ ਹੁੰਦੀ ਹੈ ਇਹ, ਨਾ ਕਿਸੇ ਕਰਮ ਦਾ ਇਹਨੂੰ ਪੁੰਨ ਹੁੰਦਾ, ਨਾ ਕਿਸੇ ਕਰਮ ਦਾ ਪਾਪ ਹੁੰਦਾ। ਇਹ ਆਤਮਾ ਦੋਹਾਂ ਚੀਜ਼ਾਂ ਤੋਂ ਨਿਰਲੇਪ ਅਤੇ ਅਸੰਗ ਰਹਿੰਦੀ ਹੈ। ਪਰ ਕਰਮ ਕਦੋਂ ਟਿਕਦੇ ਨੇ? ਕਹਿੰਦੇ ਜਦੋਂ ਪੰਜਾਂ ਤੱਤਾਂ ਰੂਪ ਮਿੱਟੀ ਅਤੇ ਅੰਤਸ਼ਕਰਨ ਰੂਪ ਪਾਣੀ ਇਹਨੂੰ ਮਿਲ ਜਾਂਦਾ ਹੈ, ਅਤੇ ਆਤਮਾ ਰੂਪ ਆਕਾਸ਼ ਮਿਲ ਜਾਵੇ, ਉਸ ਵੇਲੇ ਤਿੰਨ ਚੀਜ਼ਾਂ ਮਿਲਦੀਆਂ। ਫਿਰ ਇਹਦੇ ਵਿੱਚ ਅੰਤਸ਼ਕਰਨ ਦੇ ਵਿੱਚ ਜਿਹੜਾ ਅਹਿੰ ਭਾਵ ਹੈ ਨਾ, ਮੈਂ ਬਣਿਆ ਹੋਇਆ, ਮੈਂ ਫਲਾਣਾ ਸਿੰਘ, ਮੈਂ ਫਲਾਣਾ ਸਿੰਘ, ਜਿਹਨੂੰ ਗੁੱਸਾ ਆਉਂਦਾ ਹੈ, ਜਿਹੜਾ ਆਦਰ ਸਤਿਕਾਰ ਕਰੇ ਤਾਂ ਖੁਸ਼ ਹੁੰਦਾ ਹੈ, ਕਹਿੰਦੇ ਇਹ ਜਿਹੜਾ ਹੁੰਦਾ ਇਹਨੂੰ ਅਹਿੰ ਕਹਿੰਦੇ ਨੇ। ਹੰਗਤਾ, ਇਹ ਹੰਗਤਾ ਧਾਰਨ ਜਦ ਕਰਦਾ ਹੈ ਆਤਮਾ, ਉਸ ਵੇਲੇ ਜੀਵ ਆਤਮਾ ਬਣ ਜਾਂਦਾ, ਹੇਠਾਂ ਉੱਤਰ ਆਉਂਦਾ। ਹੇਠਾਂ ਉੱਤਰ ਕੇ ਫਿਰ ਕਹਿੰਦੇ ਪ੍ਰੇਮੀਓ, ਇਹ ਕਰਮਾਂ ਦਾ ਜਿਹੜਾ ਸਟੋਰ ਹੈ, ਜਿਵੇਂ ਘੜੇ ਵਿੱਚ ਰੱਖ ਦਿੱਤੀ ਕੋਈ ਚੀਜ਼, ਮੱਟ 'ਚ ਰੱਖ ਦਿੱਤੀ, ਇਸੇ ਤਰ੍ਹਾਂ ਫਿਰ ਅੰਤਸ਼ਕਰਨ ਰੂਪੀ ਮੱਟ ਦੇ ਵਿੱਚ ਇਹ ਕਰਮ ਟਿਕ ਜਾਇਆ ਕਰਦੇ ਨੇ। ਇਹ ਕਰਮ ਫਿਰ ਵਾਰ ਵਾਰ ਜਮਾਉਂਦੇ ਨੇ, ਮਰਦੇ ਨੇ, ਮਰਦਾ ਜੰਮਦਾ, ਮਰਦਾ ਜੰਮਦਾ, ਇਹ ਕਰਮ ਨਹੀਂ ਮੁੱਕਿਆ ਕਰਦੇ। ਕਹਿੰਦੇ ਤਿੰਨ ਕਿਸਮ ਦੇ ਹੁੰਦੇ ਨੇ, ਇੱਕ ਤਾਂ ਉਹ ਨੇ ਜਿਹੜੇ ਦਰਗਾਹ ਵਿੱਚੋਂ ਜਦੋਂ ਸਾਨੂੰ ਹੁਕਮ ਹੋਏਗਾ ਕਿ ਸੰਸਾਰ 'ਤੇ ਜਾਓ, ਉਸ ਵੇਲੇ ਸਾਡੇ ਨਾਲ ਆਉਂਦੇ ਨੇ, ਉਹਨੂੰ ਕਹਿੰਦੇ ਨੇ ਪਰਾਲਬਧ ਕਰਮ। ਦੂਸਰੇ ਉਹ ਹੁੰਦੇ ਨੇ ਜਿਹੜੇ ਅਸੀਂ ਕਰਦੇ ਹਾਂ ਰੋਜ਼, ਅਤੇ ਉਹਨੂੰ ਕਹਿੰਦੇ ਨੇ ਕਿਰਿਆਮਾਨ ਕਰਮ। ਇੱਕ ਉਹ ਨੇ ਜਿਹੜੇ ਸਟੋਰ ਵਿੱਚ ਪਏ ਨੇ, ਜਿਵੇਂ ਐਂ ਸਮਝ ਲਓ ਵੀ ਇੱਕ ਤਾਂ ਬਾਣ ਕਮਾਣ ਦੇ ਉੱਤੇ ਚੜ੍ਹਾ ਕੇ ਚਿੱਲਾ ਚਾੜ ਕੇ ਛੱਡ ਦਿੱਤਾ, ਜਿਹੜਾ ਬਾਣ ਛੱਡ ਦਿੱਤਾ ਇਹ ਤਾਂ ਹੈਗਾ ਪਰਾਲਬਧ ਕਰਮ। ਇਸ ਕਰਮ ਨੇ ਛੱਡੇ ਹੋਏ ਬਾਣ ਨੇ ਆਪਣਾ ਜਿਸ ਨਿਸ਼ਾਨੇ 'ਤੇ ਮਾਰਿਆ, ਉਹ ਮਾਰਨਾ ਹੀ ਮਾਰਨਾ, ਉਹ ਤੋਂ ਬਾਅਦ ਇਹ ਕਰਕੇ ਆਪਣਾ ਕੰਮ ਧਰਤੀ 'ਤੇ ਗਿਰ ਜਾਂਦਾ, ਫਿਰ ਇਹ ਕਰਮ ਮਰ ਜਾਂਦਾ, ਫਿਰ ਇਹ ਦੁਬਾਰਾ ਨਹੀਂ ਜਾਂਦਾ ਹੁੰਦਾ। ਇਹ ਪਰਾਲਬਧ ਕਰਮ ਕਹਾਉਂਦੇ ਨੇ। ਦੂਸਰਾ ਕਿਰਿਆਮਾਨ ਕਰਮ ਹੈ, ਜਿਹੜਾ ਅਸੀਂ ਚਿੱਲੇ 'ਤੇ ਚਾੜਿਆ ਹੋਇਆ ਜੇ ਛੱਡਿਆ ਨਹੀਂ। ਤੀਸਰਾ ਕਰਮ ਉਹ ਹੈ ਜਿਹਨੂੰ ਸੰਚਿਤ ਕਰਮ ਕਹਿੰਦੇ ਨੇ, ਉਹ ਸਾਡੇ ਅੰਤਸ਼ਕਰਨ ਦੇ ਭਾਂਡੇ ਵਿੱਚ ਟਿਕਿਆ ਪਿਆ। ਅਤੇ ਕਹਿੰਦੇ ਹੁਣ ਜਿਹੜਾ ਤਾਂ ਪਹਿਲਾ ਕਰਮ ਹੈ ਨਾ ਪਰਾਲਬਧ ਕਰਮ, ਉਹ ਤਾਂ ਸਾਨੂੰ ਦਰਗਾਹ ਦੇ ਵਿੱਚੋਂ ਸਾਡੇ ਮੱਥੇ 'ਚ ਜੈਸੀ ਕਲਮ ਬੁੜੀ ਹੈ ਮਸਤਕ ਹਰ ਜੀਰੇ ਤੈਸੀ ਪਾਸ, ਉਹ ਅਸੀਂ ਲੈ ਕੇ ਆਇਆ, ਉਹ ਸਾਨੂੰ ਭੋਗਣੀ ਉਹ ਭੋਗਣੀ ਪੈਣੀ ਹੈ। ਉਹ ਤਾਂ ਪਰਾਲਬਧ ਕਰਮ ਈਸ਼ਵਰ ਕੋਟੀ ਦੇ ਨੂੰ ਵੀ ਭੋਗਣੀ ਪੈਂਦੀ ਹੈ, ਸਾਧੂ ਸੰਤਾਂ ਨੂੰ ਵੀ, ਸਾਰਿਆਂ ਨੂੰ, ਕਿਉਂਕਿ ਪਰਾਲਬਧ ਕੋਟੀ 'ਚ ਆ ਗਈ। ਸ਼ਕਤੀ ਵੱਤ ਲੈਣ ਉਹ ਗੱਲ ਵੱਖਰੀ ਹੈ, ਲੇਕਿਨ ਆਮ ਹਾਲਤ ਦੇ ਅੰਦਰ ਭੋਗਣਾ ਹੀ ਪੈਂਦਾ। ਦੂਸਰਾ ਜਿਹੜਾ ਕਿਰਿਆਮਾਨ ਕਰਮ ਹੈ, ਕਹਿੰਦੇ ਇਹਨੂੰ ਰੋਕ ਲਓ, ਜਿਹੜਾ ਸਟੋਰ ਵਾਲਾ ਹੈ ਇਹਨੂੰ ਖਤਮ ਕਰ ਦਿਉ। ਕਹਿੰਦੇ ਮਹਾਰਾਜ ਉਹ ਕਿਵੇਂ ਖਤਮ ਹੁੰਦਾ? ਕਹਿੰਦੇ ਇਹ ਤਾਂ ਆਪਣੇ ਹੱਥ ਵਿੱਚ ਹੈ ਨਾ ਕਿਰਿਆਮਾਨ ਕਰਮ, ਕਿਲੇ 'ਤੇ ਨਾ ਚਾੜੋ। ਕਹਿੰਦੇ ਇਹ ਜਦੋਂ ਸ਼ਬਦ ਦੇ ਨਾਲ ਸੁਰਤ ਲੱਗਦੀ ਹੈ ਅਤੇ ਹੌਲੀ ਹੌਲੀ ਤਰੱਕੀ ਹੁੰਦੀ ਹੈ ਆਦਮੀ ਦੇ ਅੰਦਰ, ਪਹਿਲਾਂ ਰਸਨਾ ਦੇ ਨਾਲ ਨਾਮ ਜਪਦਾ, ਫਿਰ ਕੰਠ ਦੇ ਨਾਲ ਨਾਮ ਜਪਦਾ, ਫਿਰ ਪਸੰਤੀ ਬਾਣੀ 'ਚ ਨਾਮ ਜਪਦਾ ਹਿਰਦੇ ਦੇ ਨਾਲ, ਫਿਰ ਨਾਭੀ ਦੇ ਵਿੱਚ ਪਰਾਬਾਣੀ ਦੇ ਨਾਲ ਨਾਮ ਜਪਦਾ, ਆਗਿਆ ਚੱਕਰ ਦੇ ਅੰਦਰ ਜਿੱਥੇ ਦੋਵੇਂ ਅੱਖਾਂ 'ਤੇ ਨੱਕ ਦੀ ਜੜ ਹੈ ਇੱਥੇ ਨਾਮ ਜਪਦਾ। ਜਦ ਬਿਰਤੀ ਅਤਿ ਸੂਖਸ਼ਮ ਹੋ ਕੇ ਗੁਰੂ ਦਾ ਰੂਪ ਇਹਦੇ ਅੰਦਰ ਪ੍ਰਗਟ ਹੋ ਜਾਵੇ, ਤੇ ਤ੍ਰਿਪਤੀ ਨੂੰ ਲੰਘ ਕੇ ਵਿਵੇਕ ਮੰਡਲ 'ਚ ਇਹਦੀ ਬਿਰਤੀ ਦਾਖਲ ਹੋ ਜਾਵੇ, ਜਿਹਨੂੰ ਗਿਆਨ ਦਾ ਮੰਡਲ ਕਹਿੰਦੇ ਨੇ, ਅਤੇ ਕਰਮ ਉਪਾਸ਼ਨਾ ਦੀਆਂ ਦੋ ਮੰਜ਼ਿਲਾਂ ਲੰਘ ਕੇ ਜਦੋਂ ਇਹ ਗਿਆਨ ਦੇ ਮੰਡਲ 'ਚ ਪ੍ਰਵੇਸ਼ ਕਰਦਾ, ਉੱਥੇ ਦ੍ਰਿੜ ਗਿਆਨ ਦੀ ਅਗਨੀ ਜਿਹੜੀ ਹੈ ਉਹ ਇਹ ਸਾਰੇ ਕਰਮਾਂ ਨੂੰ ਐਂ ਜਾਲ ਦਿੰਦੀ ਹੈ, ਜਿਵੇਂ ਬੀ ਰੱਖਿਆ ਹੋਵੇ ਕਿਸੇ ਕੋਠੇ ਦੇ ਵਿੱਚ ਅਤੇ ਉਹਦੇ ਥੱਲੇ ਅੱਗ ਜਾਲ ਦਿਉ ਅਤੇ ਉਹ ਦਾਣੇ ਪੁੱਜ ਜਾਂਦੇ ਨੇ। ਇਸ ਤਰ੍ਹਾਂ ਦੇ ਨਾਲ ਜਦ ਗਿਆਨ ਉਦੇ ਹੋ ਜਾਂਦਾ ਹੈ, ਉਸ ਵੇਲੇ ਜਿਹੜੇ ਸੰਚਿਤ ਕਰਮ ਅਤੇ ਸਟੋਰ ਕਿਰਿਆਮਾਨ ਕਰਮ, ਇਹ ਦੋਵੇਂ ਨਸ਼ਟ ਹੋ ਜਾਂਦੇ ਨੇ। ਜਿਹੜੇ ਪਰਾਲਬਧ ਕਰਮ ਨੇ ਉਹ ਸਰੀਰ ਉਹਨਾਂ ਚਿਰ ਰਹਿੰਦਾ ਹੈ ਜਿੰਨਾ ਚਿਰ ਪਰਾਲਬਧ ਕਰਮ ਅਸੀਂ ਭੋਗਣੇ ਨੇ। ਉਦੋਂ ਬਾਅਦ ਗਿਆਨਵਾਨ ਜਿਹੜਾ ਉਹ ਨਿਰਲੇਪ ਹੋ ਜਾਂਦਾ, ਕੇਵਲ ਸਰੀਰ ਦੀ ਕਿਰਿਆ ਪਰਾਲਬਧ ਕਰਮਾਂ ਦੇ ਨਾਲ ਐਂ ਹਿੱਲਦੀ ਹੈ ਜਿਵੇਂ ਸੱਪ ਕੰਜ ਛੱਡ ਕੇ ਪਰੇ ਹੋ ਜਾਂਦਾ ਅਤੇ ਉਹ ਕੰਜ ਹਵਾ ਦੇ ਨਾਲ ਹਿੱਲੀ ਜਾਂਦੀ ਹੈ। ਗੱਲ ਸਮਝਾ ਦਿੱਤੀ। ਉਹਦੇ ਬਾਅਦ ਆਪਣੇ ਗਿਆਨ ਦੀ ਬਾਤ ਕਹਿਣ ਲੱਗੇ, ਆਤਮਾ ਜਿਹੜਾ ਉਹ ਨਿਆਰਾ ਹੈ ਸਭ ਕਾਸੇ ਤੋਂ। ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਤਿੰਨ ਅਵਸਥਾ ਨੇ, ਤਿੰਨ ਸਰੀਰ ਨੇ, ਸੂਖਸ਼ਮ ਸਰੀਰ ਹੈ, ਸਥੂਲ ਸਰੀਰ ਹੈ, ਕਾਰਨ ਸਰੀਰ ਹੈ। ਤਿੰਨਾਂ ਸਰੀਰਾਂ 'ਚ ਤਿੰਨਾਂ ਗੁਣਾਂ ਤੋਂ ਪਰੇ ਜਾਗ੍ਰਿਤ, ਸੁਪਨ, ਸੁਖੋਪਤ, ਇਹ ਤਿੰਨਾਂ ਨੀਂਦਾਂ ਤੋਂ ਪਰੇ, ਪੰਜਾਂ ਤੱਤਾਂ ਤੋਂ ਪਰੇ, ਪੰਜਾਂ ਪ੍ਰਾਣਾਂ ਤੋਂ ਪਰੇ, ਪੰਜੇ ਕਰਮ ਇੰਦਰੀਆਂ ਤੋਂ ਪਰੇ, ਪੰਜੇ ਗਿਆਨ ਇੰਦਰੀਆਂ ਤੋਂ ਪਰੇ, ਮਨ ਤੋਂ ਅਤੇ ਬੁੱਧੀ ਤੋਂ ਪਰੇ, ਚਿੱਤ ਤੋਂ ਪਰੇ, ਅਤੇ ਉਹ ਤੋਂ ਬਾਅਦ ਜਿਹੜਾ ਝੂਠਾ ਅਹੰ ਭਾਵ ਹੈ ਇਹ ਪਰਛਾਵਾਂ ਪੈ ਰਿਹਾ। ਉਹ ਪਰਛਾਵੇਂ ਨੂੰ ਅਸੀਂ ਆਪਣਾ ਆਪ ਅਸਲਾ ਆਪ ਮੰਨ ਲਿਆ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦਿਸੇ ਨਾ ਪਰਪੰਕੀ ਤਾਂ। ਇਹ ਤੋਂ ਪਰਾ ਜਿਹੜਾ ਸ਼ੁੱਧ ਸਰੀਰ ਸਾਖੀ ਹੈ, ਜਿਹੜਾ ਸਭ ਕੁਛ ਹੁੰਦੇ ਨੂੰ ਦੇਖਦਾ ਪ੍ਰੇਮੀਓ, ਇਹ ਕਹਿੰਦੇ ਆਪਣਾ ਸਰੂਪ ਹੈ। ਇਸ ਆਤਮ ਸਥਿਤੀ ਨੂੰ ਪ੍ਰਾਪਤ ਕਰਨ ਵਾਸਤੇ ਗੁਰੂ ਦੀ ਕਿਰਪਾ ਦੇ ਨਾਲ ਕਰਮ, ਉਪਾਸ਼ਨਾ, ਗਿਆਨ, ਵਿਗਿਆਨ, ਇਹ ਚਾਰਾਂ ਅਵਸਥਾ 'ਚ ਹੀ ਪਹੁੰਚ ਕੇ ਤੁਰੀਆ ਅਵਸਥਾ 'ਚ ਜਾ ਕੇ ਪੰਜਵੀਂ ਭੂਮਿਕਾ 'ਚ ਜਿੱਥੇ ਮਨੋ ਨਾਸ਼ ਵਾਸ਼ਨਾ ਖੈ ਤੱਤਵ ਗਿਆਨ ਹੁੰਦਾ, ਉੱਥੇ ਕਹਿੰਦੇ ਕਰਮਾਂ ਦਾ ਵੀ ਨਾਸ਼ ਹੋ ਜਾਂਦਾ ਅਤੇ ਉੱਥੇ ਆਉਣਾ ਜਾਣਾ ਵੀ ਮੁੱਕ ਜਾਂਦਾ ਅਤੇ ਪਰਮ ਪਦ ਵੀ ਪ੍ਰਾਪਤ ਹੋ ਜਾਂਦੇ। ਸੋ ਐਸੇ ਵਚਨ ਗੁਰੂ ਮਹਾਰਾਜ ਦੇ ਸਰੀਰ ਦੇ ਹੁੰਦਿਆਂ ਗੁਰੂ ਪੰਥ ਨੂੰ ਆਪ ਸੁਣਾਇਆ ਕਰਦੇ ਸੀ। ਜਿੰਨੇ ਵੀ ਜ਼ਰੂਰੀ ਕੰਮ ਸੀ ਸਾਰੇ ਆਪ ਕਰਿਆ ਕਰਦੇ ਸੀ। ਔਰੰਗਜ਼ੇਬ ਨੂੰ ਚਿੱਠੀ ਭੇਜਣੀ ਸੀ, ਮਹਾਰਾਜ ਨੇ ਇਹਨਾਂ ਨੂੰ ਭੇਜਿਆ। ਇਸ ਤਰ੍ਹਾਂ ਕਰਦੇ ਹੋਏ ਆਪਨੇ ਬਾਬਾ ਸ਼ੋਭਾ ਸਿੰਘ ਜੀ ਦੇ ਉੱਤੇ ਬੜੀ ਭਾਰੀ ਕਿਰਪਾ ਕੀਤੀ, ਬ੍ਰਹਮ ਗਿਆਨ ਦੀ ਦਾਤ ਆਪਣੀ ਸ਼ਕਤੀ ਦੇ ਨਾਲ, ਕਿਉਂਕਿ ਜਿੰਨਾ ਚਿਰ ਮਹਾਂਪੁਰਖ ਦੀ ਮਰਜ਼ੀ ਨਾ ਹੋਵੇ ਬਚਨ ਕਰੀ ਜਾਵੇ, ਉਹ ਬਚਨ ਨਿਸ਼ਾਨੇ 'ਤੇ ਨਾ ਪੈਣ ਕਰਕੇ ਉਹ ਕੰਨ ਅਸਰ ਨਹੀਂ ਕਰਿਆ ਕਰਦੇ। ਜਦੋਂ ਮਹਾਂਪੁਰਸ਼ ਦਿਆਲ ਹੋ ਜਾਂਦਾ ਉਸ ਵੇਲੇ ਕਿਰਿਆ ਹੁੰਦੀ ਹੈ। ਤਿੰਨ ਕਿਸਮ ਦੇ ਅੰਮ੍ਰਿਤ ਹੁੰਦੇ ਨੇ। ਪਹਿਲਾ ਅੰਮ੍ਰਿਤ ਹੁੰਦਾ ਜਿਹਨੂੰ ਜਨਮ ਸੰਸਕਾਰ ਅੰਮ੍ਰਿਤ ਕਹਿੰਦੇ, ਦੂਸਰਾ ਨਾਮ ਅੰਮ੍ਰਿਤ ਜੋ ਪੰਜ ਪਿਆਰਿਆਂ ਤੋਂ ਪ੍ਰਾਪਤ ਹੁੰਦਾ, ਤੀਸਰਾ ਹੈ ਬ੍ਰਹਮ ਗਿਆਨ ਅੰਮ੍ਰਿਤ। ਜਦ ਤੱਕ ਪੂਰਨ ਬ੍ਰਹਮ ਨੇਸ਼ਟੀ, ਬ੍ਰਹਮ ਵਕਤਾ, ਬ੍ਰਹਮ ਸਰੋਤਰੀ ਮਹਾਤਮਾ ਨਹੀਂ ਮਿਲਦਾ, ਓਨੀ ਦੇਰ ਤੱਕ ਆਦਮੀ ਦੇ ਅੰਦਰੋਂ ਪੰਜਾਂ ਪਰਮਾਂ ਦਾ ਨਾਸ਼ ਨਾ ਹੋਣ ਕਰਕੇ ਇਹ ਜੀਵ ਦੀ ਵਿਆਧੀ ਤੋਂ ਉੱਚਾ ਹੋ ਕੇ ਆਤਮ ਸਰੂਪ 'ਚ ਟਿਕ ਨਹੀਂ ਸਕਦਾ। ਜੇ ਟਿਕੇਗਾ ਵੀ ਇੰਟਲੈਕਚੁਅਲੀ ਬੁੱਧੀ ਮੰਡਲ ਦੇ ਜ਼ੋਰ ਦੇ ਨਾਲ, ਤਾਂ ਜਦੋਂ ਇਹਦੇ ਉੱਤੇ ਕੋਈ ਔਖ ਆ ਜਾਏਗੀ ਉਸ ਵੇਲੇ ਡਿੱਗ ਜਾਏਗਾ। ਅਤੇ ਉਹਦੀ ਅਵਸਥਾ ਹੁੰਦੀ ਹੈ ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਔਰ ਭਾਏ ਨਹੀਂ ਜਾ ਕੇ ਕੰਚਨ ਮਾਟੀ ਮਾਨਾ, ਇਹ ਅਵਸਥਾ ਸਾਰੀ ਗੁਰੂ ਨੌਵੇਂ ਪਾਤਸ਼ਾਹ ਨੇ ਫਰਮਾਨ ਕੀਤੀ ਹੈ। ਸੋ ਆਪਨੇ ਬਾਬਾ ਸ਼ੋਭਾ ਸਿੰਘ ਜੀ ਦੇ ਨੂੰ ਫਰਮਾਨ ਕੀਤਾ ਕਿ ਤੁਸੀਂ ਇਹ ਜੋ ਗੁਰੂ ਦਾ ਗਿਆਨ ਹੈ ਆਪ ਵੀ ਕਮਾਉਣਾ ਹੈ ਅਤੇ ਅੱਗੇ ਵੀ ਤੋਰਨਾ। ਸੋ ਉਹਨਾਂ ਨੇ ਦੋ ਚੀਜ਼ਾਂ ਕਰੀਆਂ, ਗੁਰੂ ਦੇ ਗਿਆਨ ਦਾ ਪ੍ਰਕਾਸ਼ ਕਰਿਆ, ਦੂਸਰਾ ਸਰਵ ਰੋਗ ਕੋ ਔਖਦ ਨਾਮ। ਦਵਾਈਆਂ ਤੋਂ ਖਹਿੜਾ ਛਡਾ ਦਿੱਤਾ ਕਿ ਬਾਣੀ ਦੇ ਅੰਦਰ ਇੰਨੀ ਤਾਕਤ ਹੈ ਕਿ ਸਾਰੇ ਰੋਗਾਂ ਦਾ ਨਾਸ਼ ਕਰਨ ਵਾਸਤੇ ਇਹ ਸਮਰੱਥ ਹੈ। ਮਨ ਦੇ ਰੋਗ ਜਦੋਂ ਦੂਰ ਹੋਏ ਤਨ ਦੇ ਆਪੇ ਹੀ ਹੋ ਜਾਣਗੇ। ਸੋ ਆਪ ਤੋਂ ਬਾਬਾ ਸਾਹਿਬ ਸਿੰਘ ਜੀ ਵਰੋਸਾਏ ਗਏ ਅਤੇ ਆਪ ਤੋਂ ਬਾਬਾ ਭਾਗ ਸਿੰਘ ਜੀ। ਇਸ ਤਰ੍ਹਾਂ ਇਹ ਸੰਪਰਦਾ ਚੱਲਦੇ ਚੱਲਦੇ ਰਾੜੇ ਸਾਹਿਬ ਵਾਲੇ ਮਹਾਂਪੁਰਸ਼ ਸੰਤ ਮਹਾਰਾਜ ਜੀ, ਮੈਂ ਕਦੇ ਨੌਂ ਘੱਟੇ ਹੀ ਲੈਂਦਾ ਭਾਗ ਸਾਹਿਬ ਸਿੰਘ ਜੀ, ਅਤੇ ਉਹਨਾਂ ਤੱਕ ਅਤੇ ਬਾਬਾ ਕਿਸ਼ਨ ਸਿੰਘ ਜੀ ਤੱਕ ਉਹਨਾਂ ਦੀ ਯਾਦ ਅਸੀਂ ਮਨਾ ਰਹੇ ਹਾਂ। ਅਤੇ ਵਿਸ਼ੇਸ਼ਤਾ ਮਹਾਂਪੁਰਸ਼ਾਂ 'ਚ ਬਹੁਤ ਵੱਡੀ ਹੈ, ਸਾਰਿਆਂ ਦੇ ਅੰਦਰ ਸਾਰੀਆਂ ਸੰਪਰਦਾ ਬਾਬਾ ਕਰਮ ਸਿੰਘ ਜੋਤੀ ਮਰਦਾਨ ਵਾਲਿਆਂ ਤੋਂ 101 ਬ੍ਰਹਮ ਗਿਆਨੀ ਪ੍ਰਗਟ ਹੋਇਆ, ਜਿਨ੍ਹਾਂ ਦੇ ਵਿੱਚੋਂ ਭਾਈ ਜੋਧ ਸਿੰਘ ਜੀ ਜੋ ਹੈੱਡ ਗ੍ਰੰਥੀ ਸੀ ਪਲਟਣ ਦੇ, ਬੜੀ ਕਰਨੀ ਅਤੇ ਕਮਾਈ ਕਰਨ ਵਾਲੇ ਸੀ। ਉਹਨਾਂ ਤੋਂ ਬਾਬਾ ਅਤਰ ਸਿੰਘ ਜੀ ਮਸਤੂਹਾਂ ਵਾਲਿਆਂ ਨੇ ਕਿਸ਼ਤੀ 'ਚ ਜਾ ਰਹੇ ਸੀ ਅਤੇ ਉੱਥੇ ਜਾਂਦਿਆਂ ਨੇ ਉਹਨਾਂ ਨੂੰ ਪੁੱਛਿਆ ਕਿ ਬਾਬਾ ਜੀ ਜਿਸ ਆਨੰਦ ਦੇ ਵਿੱਚ ਤੁਸੀਂ ਰਹਿੰਦੇ ਹੋ ਕਿਰਪਾ ਕਰਕੇ ਮੈਨੂੰ ਵੀ ਉਸ ਆਨੰਦ ਦੀ ਕੋਈ ਝਾਕੀ ਦਿਵੋ। ਉਸ ਵੇਲੇ ਉਹਨਾਂ ਨੇ ਨਾਮ ਦੀ ਜੁਗਤੀ, ਕਿਉਂਕਿ ਜੁਗਤੀ ਜਿਹੜੀ ਹੈ ਜੋਤ ਗੁਰੂ ਗ੍ਰੰਥ ਸਾਹਿਬ 'ਚ ਹੈ, ਜੁਗਤ ਪੰਥ ਵਿੱਚ ਹੈ। ਰੱਬ ਗੁਰੂ ਦੇ ਪਿਆਰੇ ਜੁਗਤ ਦੱਸਦੇ ਨੇ, ਫਾਰਮੂਲਾ ਸਮਝਾਉਂਦੇ ਨੇ ਵੀ ਇਸ ਤਰ੍ਹਾਂ ਦੇ ਨਾਲ ਤੂੰ ਨਾਮ ਜਪ, ਇਸ ਤਰ੍ਹਾਂ ਚੜ ਜਾਏਗਾ। ਉਹਨਾਂ ਤੋਂ ਉਹ ਭਰੋਸਾ ਹੈ ਅਤੇ ਇੱਧਰ ਇਹ ਸੰਪਰਦਾ ਇਸ ਤਰ੍ਹਾਂ ਦੇ ਨਾਲ ਚਲੀ ਜਾਂਦੀ ਹੈ। 101 ਬ੍ਰਹਮ ਗਿਆਨੀ ਬਾਬਾ ਜਵਾਲਾ ਸਿੰਘ ਜੀ ਹੋਰ ਬੇਅੰਤ ਸਨ, ਜਿੰਨੇ ਵੀ ਸਾਧੂ ਨਿਰੰਕ ਨਿਰਾਕਾਰ ਪਰਮੇਸ਼ੁਰ ਦੀ ਉਪਾਸ਼ਨਾ ਕਰਨ ਵਾਲੇ ਨੇ, ਉਹ ਸਾਰੀ ਸੰਪਰਦਾ ਭਾਈ ਦਿਆਲ ਸਿੰਘ ਜੀ ਤੋਂ ਚੱਲੀ ਹੋਈ ਸੰਸਾਰ ਦੇ ਅੰਦਰ ਚੱਲਦੀ ਜਾਂਦੀ ਹੈ। ਬੇਅੰਤ ਮਹਾਤਮਾ ਨੇ ਜਿਹੜਾ ਸੰਸਾਰ ਦਾ ਉਧਾਰ ਕਰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਆਪ ਜਦੋਂ ਆਪਣੇ ਸਰੀਰ ਛੱਡਿਆ, ਮੇਰੇ ਤੋਂ ਪਹਿਲਾਂ ਹੁਣ ਦੱਸਿਆ ਸੀ ਉਹਨਾਂ ਨੇ ਕਿ ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਪ੍ਰਸ਼ਾਦਾ ਛੱਕ ਕੇ ਬਿਰਾਜਮਾਨ ਹੋਏ ਨੇ ਅਤੇ ਸ਼ਬਦ ਆਉਣਾ ਸ਼ੁਰੂ ਹੋ ਗਿਆ। ਆਵਾਜ਼ ਗੁਰੂ ਦਸ਼ਮੇਸ਼ ਪਿਤਾ ਦੇ ਸਰਵਣਾ 'ਚ ਇਸ ਤਰ੍ਹਾਂ ਦੇ ਨਾਲ ਪੈਂਦੀ ਹੈ।
ਨਿਭਗੀ ਹੈ ਪ੍ਰੀਤ ਦੀ ਸੇਵਕ ਦੀ
ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਤੀਤ। ਮਹਾਰਾਜ ਨੇ ਜਦੋਂ ਇਹ ਆਵਾਜ਼ ਸੁਣੀ ਕਹਿਣ ਲੱਗੇ ਕੀ ਗੱਲ, ਇਹ ਮਾਰੂ ਰਾਗ ਦਾ ਸ਼ਬਦ ਹੋ ਰਿਹਾ। ਕਹਿਣ ਲੱਗੇ ਮਹਾਰਾਜ ਭਾਈ ਦਿਆ ਸਿੰਘ ਜੀ ਪਿਆਨਾ ਕਰ ਗਏ, ਸੱਚਖੰਡ ਪਿਆਨਾ। ਕਹਿੰਦੇ ਬਿਨਾਂ ਮਿਲੇ ਹੀ ਚਲੇ ਗਏ, ਜਾਓ ਜਾ ਕੇ ਕਹੋ। ਉਸੇ ਵੇਲੇ ਇੱਕ ਸਿੰਘ ਗਿਆ, ਆਵਾਜ਼ ਦਿੱਤੀ ਭਾਈ ਦਿਆ ਸਿੰਘ ਜੀ ਗੁਰੂ ਦਸ਼ਮੇਸ਼ ਪਿਤਾ ਆਪ ਨੂੰ ਬੁਲਾ ਰਹੇ ਨੇ। ਥੋੜ੍ਹੀ ਦੇਰ ਤੋਂ ਬਾਅਦ ਵਾਹਿਗੁਰੂ 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 ਕਰਕੇ ਕੁਸ਼ਾ ਦੀ ਜੋ ਕੁਸ਼ਾ ਦਾ ਆਸਣ ਸੀ ਉਹ ਤੋਂ ਉੱਠ ਕੇ ਬੈਠ ਗਏ। ਗੁਰੂ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਆਏ, ਸੀਸ ਨਵਾਇਆ, ਬੜਾ ਵਿਰਾਗ ਕੀਤਾ, ਬੜਾ ਵਿਰਾਗ ਕੀਤਾ। ਮਹਾਰਾਜ ਨੇ ਸੀਸ 'ਤੇ ਹੱਥ ਰੱਖਿਆ ਹੋਇਆ, ਇੱਕ ਹੱਥ ਪਿੱਠ 'ਤੇ ਰੱਖਿਆ ਹੋਇਆ। ਭਾਈ ਦਿਆ ਸਿੰਘਾ, ਉਮਰ ਦੇ ਆਪਾਂ ਇੱਕੋ ਜਿਹੇ ਸਾਥੀ, ਬਚਪਨ ਤੋਂ ਤੂੰ ਸਾਡੇ ਨਾਲ, ਅਸੀਂ ਆਪਣਾ ਹੀ ਰੂਪ ਤੈਨੂੰ ਕਿਹਾ ਅਤੇ ਜਾਣ ਵੇਲੇ ਤੂੰ ਦੱਸਿਆ ਵੀ ਨਹੀਂ ਹੈ। ਕਹਿੰਦਾ ਸੱਚੇ ਪਾਤਸ਼ਾਹ, ਇੱਧਰ ਵੀ ਤੁਸੀਂ ਅਤੇ ਉੱਧਰ ਵੀ ਤੁਸੀਂ, ਸਰਗੁਣ ਵੀ ਤੁਸੀਂ ਅਤੇ ਨਿਰਗੁਣ ਵੀ ਤੁਸੀਂ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ। ਪਾਤਸ਼ਾਹ ਤੇਰਾ ਹੁਕਮ ਡਾਢਾ ਸੀ ਅਤੇ ਮੇਰੇ ਵਿੱਚ ਨਹੀਂ ਤਾਕਤ ਮੋੜਨ ਦੀ,
ਸਦਾ ਆ ਗਿਆ ਦਰਗਾਹ ਤੂੰ ਤੇਰਾ ਹੁਕਮ ਕਿਵੇਂ ਪੂਰਾ ਮਾਲਕਾ।
ਇੱਧਰ ਤੁਸੀਂ ਸਰਗੁਣ ਸਰੂਪ
ਸਮੁੰਦਰ ਬਰੋਲ ਸਰੀਰ ਹਮ ਦੇਖਿਆ ਇੱਕ ਬਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ ਪਾਤਸ਼ਾਹ ਇੱਧਰ ਤੇਰਾ ਸਰਗੁਣ ਸਰੂਪ ਉੱਧਰ ਤੂੰ ਨਿਰਗੁਣ ਸਰੂਪ ਦੇ ਅੰਦਰ ਸੋ ਆਪਦਾ ਹੁਕਮ ਹੈ ਕਿ ਗੁਰਮੁਖ ਸੱਦੇ ਜਾਣ ਆਪਣ ਕਰ ਲਿਆ ਜਦੋਂ ਸੱਦਾ ਆਵਾਜ਼ ਆ ਜਾਂਦੀ ਹੈ ਤੁਰ ਜਾਂਦੇ ਨੇ ਅਤੇ ਜਦੋਂ ਫਿਰ ਹੁਕਮ ਹੋ ਜਾਂਦਾ ਜਾਓ ਸੰਸਾਰ ਤੇ ਜਨਮ ਮਰਨ ਦੋਹੂੰ ਮੈਂ ਨਾਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓਂ ਲੈਣ ਮਿਲ ਸੋ ਆਪਦਾ ਹੀ ਹੁਕਮ ਉੱਧਰ ਆ ਗਿਆ ਸੀ ਕਹਿਣ ਲੱਗੇ ਅੱਛਾ ਭਾਈ ਦਿਆ ਸਿੰਘ ਜੀ ਸਾਡੀ ਖੁਸ਼ੀਆਂ ਅਸੀਂ ਵੀ ਤੁਹਾਡੇ ਪਿੱਛੇ ਹੁਣ ਆਉਣ ਵਾਲੇ ਹੀ ਹਾਂ ਇੱਕ ਵਾਰੀ ਤੁਸੀਂ ਨਿਰੰਕਾਰ ਨੂੰ ਉਹ ਜੋ ਆਪਾਂ ਮਾਛੀਵਾੜੇ ਦੇ ਜੰਗਲ ਦੇ ਅੰਦਰ ਸ਼ਬਦ ਪੜ੍ਹਿਆ ਸੀ ਨਾ ਉਹ ਸਾਡਾ ਅੱਜ ਕਰ ਦਿਓ ਸੋ ਉਸ ਵੇਲੇ ਭਾਈ ਦਿਆ ਸਿੰਘ ਜੀ ਸੀਸ ਨਵਾਉਂਦੇ ਨੇ ਅਤੇ ਜਾ ਕੇ ਕੁਸ਼ਾ ਦੇ ਆਸਣ 'ਤੇ ਪੈ ਗਏ ਲੰਮੇ ਪੈ ਗਏ ਸਵਾਸ ਖਿੱਚਿਆ ਅਤੇ ਸਰੀਰ ਨੂੰ ਆਪਣੀ ਮਰਜ਼ੀ ਦੇ ਨਾਲ ਛੱਡ ਗਏ ਇਸ ਤਰ੍ਹਾਂ ਨਾਲ ਮਹਾਰਾਜ ਫਰਮਾਉਂਦੇ
ਆਵੇ ਜਾਏ ਇਨਸਾਨ ਗੁਰਮੁਖ ਪਿਆਰਾ
ਨਿਰੰਕਾਰ ਦੀ ਜੋਤੀ ਦੇ ਅੰਦਰ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਬਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤਿਗੁਰੂ ਪੰਜ ਭੂਤਕ ਚੋਲਾ ਛੱਡ ਕੇ ਆਪਣੇ ਅਸਲੀ ਘਰ ਜਿਸ ਨੂੰ ਮਹਾਰਾਜ ਨੇ ਨਿੱਜ ਕਰਕੇ ਹੈ ਸੋਹ ਕਰਕੇ ਹੈ ਉਹ ਸਥਾਨ ਦੇ ਅੰਦਰ ਜਿੱਥੇ ਗੁਰਮੁਖ ਪਿਆਰੇ ਨਿਵਾਸ ਕਰਦੇ ਨੇ ਅਤੇ ਆਪਣੀ ਸ਼ਕਤੀ ਅਤੇ ਆਪਣਾ ਗਿਆਨ ਅੱਗੇ ਤੋਰਨ ਵਾਸਤੇ ਬਾਬਾ ਸੋਭਾ ਸਿੰਘ ਜੀ ਨੂੰ ਦੇ ਕੇ ਸੰਸਾਰ ਤੋਂ ਪੰਜ ਭੂਤ ਚੋਲਾ ਲੋਪ ਕਰ ਲਿਆ ਅਤੇ ਸਦਾ ਵਾਸਤੇ ਅਮਰ ਹੋ ਗਏ ਸੋ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਜਿਨ੍ਹਾਂ ਤੋਂ ਇਹ ਸੰਪਰਦਾ ਚੱਲ ਕੇ ਰਾਜਾ ਜੋਗੀਆਂ ਦੀ ਚਲੀ ਆ ਰਹੀ ਹੈ ਅਤੇ ਉਹਨਾਂ ਦੀ ਯਾਦ ਵਿੱਚ 18 ਮਹਾਤਮਾ ਦੇ ਅਸੀਂ ਨਾਂ ਲਿਖੇ ਨੇ ਉਹਨਾਂ ਦੀ ਯਾਦ ਦਿਨ ਤਾਂ 18-20 ਚਾਹੀਦੇ ਸੀ ਤਾਂ ਵੀ ਮੁੱਕਦੀ ਨਹੀਂ ਹੈ ਕਿਉਂਕਿ ਕੋਈ ਮਹਾਂਪੁਰਸ਼ਾਂ ਦਾ ਜੀਵਨ ਕਥਨ ਕਰਨਾ ਕੋਈ ਮਾਮੂਲੀ ਬਾਤ ਨਹੀਂ ਹੋਇਆ ਕਰਦੀ ਬੇਅੰਤ ਪੱਖ ਹੁੰਦੇ ਨੇ ਉਹਨਾਂ ਦੇ ਜੀਵਨ ਦੇ ਸੋ ਹੋਰ ਵੀ ਮਹਾਂਪੁਰਸ਼ ਇੱਥੇ ਜਿੰਨੇ ਵੀ ਆਏ ਨੇ ਸਾਡੇ ਸਿਰ ਮੱਥੇ 'ਤੇ ਅਤੇ ਉਹ ਆਪ ਨੂੰ ਮਹਾਂਪੁਰਸ਼ਾਂ ਦੇ ਬਾਰੇ ਉਹਨਾਂ ਦੇ ਜੀਵਨ ਦੇ ਬਾਰੇ ਆਪ ਨੂੰ ਦੱਸਣਗੇ ਆਪ ਧਿਆਨ ਦੇ ਨਾਲ ਸੁਣੋ ਕਿਉਂਕਿ ਇਹ ਜੋ ਸੰਤ ਸਮਾਗਮ ਹੋਇਆ ਉਹ ਇਹ ਹੈ ਕਿ ਸੰਤ ਮਤ ਜੋ ਹੈ ਇਹ ਸ਼ਬਦ ਸੁਰਤ ਦਾ ਮਤ ਹੋਣ ਕਰਕੇ ਜੀਵ ਦਾ ਉਧਾਰ ਨਹੀਂ ਹੋਇਆ ਕਰਦਾ ਹੋਰ ਕਿਸੇ ਤਰੀਕੇ ਦੇ ਨਾਲ ਸੋ ਉਹ ਸੰਤ ਮਤ ਚੱਲਦਾ ਹੈ ਇਹ ਚੱਲਦਾ ਹੀ ਰਹਿਣਾ ਸੰਸਾਰ ਦੇ ਅੰਦਰ ਜਦ ਤੱਕ ਸੰਸਾਰ ਕਾਇਮ ਹੈ ਵਾਹਿਗੁਰੂ ਦਾ ਪ੍ਰਬੰਧ ਹੈ ਅਤੇ ਉਹਦੇ ਵਿੱਚ ਮਹਾਂਪੁਰਸ਼ਾਂ ਦੇ ਜੀਵਨ ਚਾਨਣ ਮਨਾਰੇ ਮੰਗਣ ਆਉਂਦੇ ਰਹਿੰਦੇ ਨੇ ਅਤੇ ਉਹਨਾਂ ਦੇ ਜੀਵਨ ਤੋਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਸਾਡੇ ਵਰਗੇ ਮੂਰਖਾਂ ਨੂੰ ਵੀ ਸਮਝ ਆਈ ਜਾਏਗੀ ਸਾਡੇ ਅੰਦਰ ਵੀ ਕੋਈ ਉਤਸ਼ਾਹ ਜਾਗੇਗਾ ਵੀ ਉਹ ਵੀ ਤਾਂ ਲੰਘੇ ਨੇ ਅਤੇ ਸਾਡੇ ਉੱਤੇ ਵੀ ਕਿਰਪਾ ਹੋਵੇ ਅਤੇ ਸਾਡਾ ਜੀਵਨ ਦੇ ਅੰਦਰ ਵੀ ਸੁਧਾਰ ਆਵੇ ਹੁਣ ਆ ਕਿਉਂਕਿ ਸਮਾਂ ਜਾਚ ਨਹੀਂ ਦਿੰਦਾ ਇੱਥੇ ਹੀ ਮੈਂ ਸਮਾਪਤ ਕਰਦਾ ਅਗਲਾ ਜੋ ਪ੍ਰੋਗਰਾਮ ਹੈ ਉਹਦੇ ਮੁਤਾਬਕ ਆਪ ਟਿੱਕ ਕੇ ਸੁਣਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ